ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸ਼ਾਇਦ ਦੱਸਿਓ, ਮੰਤਰੀਆਂ ਦੀਆਂ ਕੋਠੀਆਂ ਤੇ ਕਬਜ਼ੇ ਹੋ ਗਏ ਨੇ, ਕੀ ਚੱਲ ਰਿਹਾ ਜੀ?
ਦੇਖੋ, ਵੈਸੇ ਨਾ ਮਤਲਬ ਜੇ ਤੁਸੀਂ ਇਸ ਖਬਰ ਨੂੰ, ਇਸ ਸਿਰਲੇਖ ਨੂੰ ਲਾਂਭੇ ਵੀ ਰੱਖ ਦਿਓ ਤਾਂ ਵੀ ਇੱਕ ਆਮ ਵਰਤਾਰਾ ਦੇਖਿਆ ਜਾਂਦਾ ਕਿ ਕਈ ਵਾਰ ਜਿਹੜੇ ਚੂਹੇ ਖਾਣੇ, ਡੱਡੂ ਖਾਣੇ ਸੱਪ ਹੁੰਦੇ ਨੇ ਨਾ, ਉਹ ਦੂਜਿਆਂ ਦੀਆਂ ਖੁੱਡਾਂ 'ਚ ਵੜ ਜਾਂਦੇ ਨੇ। ਮਤਲਬ ਚੂਹੇ ਦੀਆਂ ਖੁੱਡਾਂ 'ਚ ਵੜ ਕੇ ਵੀ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਨੇ। ਸੋ ਜਿਨ੍ਹਾਂ ਨੂੰ ਦੂਜਿਆਂ ਦੇ ਘਰਾਂ 'ਚ ਰਹਿਣ ਦੀ ਆਦਤ ਪੈ ਜਾਵੇ, ਫਿਰ ਉਹ ਟਿਕਾਣੇ ਲੱਭਦੇ ਰਹਿੰਦੇ ਨੇ। ਵੈਸੇ ਇਹਦਾ ਇਸ ਗੱਲ ਨਾਲ ਕੋਈ ਤਾਲੁਕਾਤ ਨਹੀਂ, ਮੈਂ ਵੈਸੇ ਦੱਸੀ ਆ ਤੁਹਾਨੂੰ ਗੱਲ। ਹੁਣ ਆ ਜਾਣਾ ਮੈਂ ਇਸ ਸਿਰਲੇਖ ਦੇ ਹਵਾਲੇ ਨਾਲ। ਯਾਦ ਹੋਏਗਾ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ, ਕਿ ਮੈਂ ਦਿੱਲੀ ਦੇ ਹਵਾਲੇ ਨਾਲ ਜਦੋਂ ਦਿੱਲੀ ਦੀਆਂ ਚੋਣਾਂ ਸੀ, ਉਹਨਾਂ ਦਿਨਾਂ ਦੇ ਦਰਮਿਆਨ ਆਪਾਂ ਇਹ ਗੱਲ ਲਗਾਤਾਰ ਕਰਦੇ ਰਹੇ ਹਾਂ ਕਿ ਪੰਜਾਬ ਦੇ ਉੱਥੇ ਜਿਹੜੇ ਹਾਊਸ ਨੇ, ਚਾਹੇ ਉਹ ਪੰਜਾਬ ਭਵਨ ਹੈ, ਚਾਹੇ ਕਪੂਰਥਲਾ ਹਾਊਸ ਹੈ, ਉਹਨਾਂ 'ਤੇ ਤਾਂ ਕਬਜ਼ਾ ਹੈਗਾ ਹੀ ਹੈਗਾ ਕਿ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉੱਥੇ, ਹੈ ਨਾ, ਉਹਨਾਂ ਦੀਆਂ ਕੋਠੀਆਂ 'ਤੇ ਵੀ ਕਬਜ਼ਾ। ਜਿਵੇਂ ਆਪਾਂ ਅਕਸਰ ਗੱਲ ਕਰਦੇ ਰਹੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਦੋਂ ਸ਼ੀਸ਼ ਮਹਿਲ ਛੱਡਿਆ, ਚੋਣ ਹਾਰ ਗਏ, ਉਹ ਤੋਂ ਬਾਅਦ ਉਹਨਾਂ ਨੇ ਫਿਰ ਘਰ ਪਛਾਣੇ ਅਤੇ ਉਹਨਾਂ ਵਿੱਚੋਂ ਕਹਿੰਦੇ ਸਭ ਤੋਂ ਵੱਧ ਪਸੰਦ ਆਇਆ ਰਾਜ ਸਭਾ ਮੈਂਬਰਾਂ ਨੂੰ, ਜਿਹੜੇ ਕੋਠੀਆਂ ਅਲਾਟ ਹੋਈਆਂ ਹੋਈ ਸੀਗੀਆਂ ਉਹਨਾਂ ਦੇ ਵਿੱਚੋਂ, ਮਤਲਬ ਜਿਹੜਾ ਲਵਲੀ ਵਾਲੇ ਦਾ, ਉੱਥੇ ਰਹਿਣ ਲੱਗ ਪਏ। ਇਸੇ ਤਰ੍ਹਾਂ ਮਨੀਸ਼ ਸਿਸੋਦੀਆ ਨੂੰ ਕਹਿੰਦੇ ਭੱਜੀ ਵਾਲਾ ਘਰ ਪਸੰਦ ਆਇਆ, ਉੱਥੇ ਰਹਿਣ ਲੱਗ ਪਏ। ਹੈਂ, ਜਾਂ ਸੰਤ ਬੀਰ ਸਿੰਘ ਸਿੰਚਾ ਨੂੰ ਜਿਹੜਾ ਮਿਲਿਆ ਸੀ, ਉਹਦੇ ਵਿੱਚ ਉਹਨੇ ਆਪਣਾ ਦਫ਼ਤਰ ਬਣਾ ਲਿਆ, ਹੈਂ, ਨਿੱਜੀ ਮੀਟਿੰਗ ਵਾਲਾ। ਸੋ ਇਸ ਤਰ੍ਹਾਂ ਉਹ ਕੋਠੀਆਂ ਉਹਨਾਂ ਦੇ ਕੰਟਰੋਲ ਸੀ
ਜੀ।
ਹੁਣ ਦਿੱਲੀ 'ਚ ਚੋਣ ਹਾਰ ਚੁੱਕੇ ਨੇ, ਦਿੱਲੀ 'ਚ ਰਹਿ ਕੇ ਕਰਨਾ ਵੀ ਕੀ ਹੈ ਕਿ ਘਰ ਦੇ ਅੰਦਰ ਹੀ ਰਹਿਣਾ ਪੈਣਾ, ਰਾਜਭਾਗ ਤਾਂ ਪੰਜਾਬ 'ਚ, ਇਸ ਲਈ ਹੁਣ ਸਾਰੀਆਂ ਟੀਮਾਂ ਦਿੱਲੀ ਨੂੰ ਤੁਰੀਆਂ ਹੋਈਆਂ ਨੇ। ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਇਹਨਾਂ ਨੇ ਇੱਥੇ ਜਿਹੜਾ ਪਨ ਮੀਡੀਆ ਵਗੈਰਾ ਬਣਾਇਆ, ਉਹ 'ਚੋਂ ਬੱਚੇ ਤੋਰਨੇ ਸ਼ੁਰੂ ਕਰਤੇ। ਮੈਨੂੰ ਪਤਾ ਲੱਗ ਰਿਹਾ ਕਿ 16 ਦੇ ਕਰੀਬ ਬੱਚੇ ਤੋਰਤੇ ਔਰ 40 ਦੀ ਸੂਚੀ ਪੰਜਾਬ ਪਹੁੰਚ ਗਈ ਆ, ਕਿਉਂਕਿ ਜਿਹੜੀ ਕੰਪਨੀ ਤੋਂ ਹਾਇਰ ਕਰਦੇ ਨੇ ਇਹ, ਉਹਨਾਂ ਨੂੰ ਇਹ ਲਿਸਟ ਭੇਜ ਰਹੇ ਸੀਗੇ ਕਿ ਆਹ ਬੱਚੇ ਅਸੀਂ ਦਿੱਲੀ ਵਾਲੇ ਰੱਖਣੇ ਆ। ਉਹ ਕਹਿੰਦੇ ਫਿਰ ਬਜਟ ਵਧਾਓ ਸਾਡਾ, ਤੇ ਇਸ ਲਈ ਇਹਨਾਂ ਨੂੰ ਲੱਗਿਆ ਕਿ ਬਜਟ ਵਧਾ ਕੇ ਫਿਰ ਨਵੇਂ ਸਿਰੇ ਤੋਂ ਐਡਾਂ ਵਧਾਉਣੀਆਂ ਪੈਣੀਆਂ, ਕਿਸੇ ਨੂੰ ਦੇਣ ਲੈਣ ਕਰਨਾ ਪੈਣਾ ਕੁਛ। ਇਸ ਲਈ ਆਪਾਂ ਐਂ ਕਰੋ, ਪੁਰਾਣੇ ਕੱਢੋ। ਪੁਰਾਣੇ ਕਿਹੜੇ ਕੱਢੋ? ਜਿਹੜੇ ਪੰਜਾਬ ਦੇ ਬੱਚੇ ਆ
ਜੀ।
ਸੋ ਇਹ ਪ੍ਰਕਿਰਿਆ ਹੁਣ ਤੁਰੀ ਹੈ। ਸੋ ਇਸ ਲਈ ਇੱਕ ਤਾਂ ਪਹਿਲੂ ਇਹ ਚਰਚਾ 'ਚ ਹੈ, ਦੂਸਰਾ ਜਿਹੜਾ ਕਬਜ਼ੇ ਵਾਲਾ ਕੰਮ, ਹੁਣ ਮਨੀਸ਼ ਸਿਸੋਦੀਆ ਜੀ ਪੰਜਾਬ ਆ ਗਏ, ਇੰਚਾਰਜ ਬਣ ਕੇ ਆ ਗਏ, ਸਤਿੰਦਰ ਜੈਨ ਜੀ ਪੰਜਾਬ ਆ ਗਏ, ਸਹਾਇਕ ਇੰਚਾਰਜ ਬਣ ਕੇ ਆ ਗਏ, ਵਿਭਵ ਕੁਮਾਰ ਜੀ ਪੰਜਾਬ ਨੇ, ਹੋਰ ਕੀ ਨੇ, ਨਵਲ ਅਗਰਵਾਲ ਵਰਗੇ ਜਿਵੇਂ ਇੱਥੇ ਨੇ। ਸੋ ਖਾਸ ਕਰਕੇ ਵੱਡੇ ਚਿਹਰਿਆਂ 'ਤੇ ਸਭ ਦੀ ਨਜ਼ਰ ਹੁੰਦੀ ਹੈ। ਜੇ ਮਨੀਸ਼ ਸਿਸੋਦੀਆ ਉੱਥੇ ਭੱਜੀ ਵਾਲੀ ਕੋਠੀ 'ਚ ਰਹਿ ਰਿਹਾ ਸੀ, ਤਾਂ ਇੱਥੇ ਜੀ ਡਾਕਟਰ ਰਵਜੋਤ ਨੇ, ਸਥਾਨਕ ਸਰਕਾਰਾਂ ਦੇ ਮੰਤਰੀ ਨੇ, ਉਹਨਾਂ ਦੀ ਕੋਠੀ ਦੇ ਵਿੱਚ ਹੁਣ ਮਨੀਸ਼ ਸਿਸੋਦੀਆ ਜੀ ਰਹਿ ਰਹੇ ਨੇ
ਜੀ।
ਰਹਿ ਹੀ ਨਹੀਂ ਰਹੇ, ਡਾਕਟਰ ਰਵਜੋਤ ਨੇ ਉਸ ਕੋਠੀ ਨੂੰ ਆਪਣੇ ਢੰਗ ਨਾਲ ਰੈਨੋਵੇਟ ਕਰਾਇਆ ਸੀ, ਤੇ ਹੁਣ ਜਨਾਬ ਨੇ ਆ ਕੇ ਨਵੇਂ ਸਿਰੋਂ ਫਿਰ ਰੈਨੋਵੇਟ ਸ਼ੁਰੂ ਹੋ ਗਿਆ। ਮਤਲਬ PW ਡਿਪਾਰਟਮੈਂਟ ਕਹਿੰਦਾ ਸਾਡਾ ਧੂੰਆਂ ਨਿਕਲਿਆ ਪਿਆ, ਕਿ ਜਿਹੜੇ ਬਾਣ ਵਾਲੇ ਮੰਜੇ ਤੇ ਸੌਂਦੇ ਸੀ ਉਹ ਵੀ ਹੁਣ, ਹੈ ਨਾ, ਡੀਲੈਕਸ ਗੱਦੇ ਭਾਲਦੇ ਆ, ਕਿਆ ਕੁਛ ਚਾਹੀਦਾ, ਕਹਿੰਦਾ ਕੀ ਕਰੀਏ, ਇਹ ਸਥਿਤੀ ਹੈ
ਜੀ।
ਸੋ ਬੈਰੀਕੇਡਿੰਗ ਹੋ ਗਈ ਉਸ ਘਰ ਦੀ, ਪਹਿਲਾਂ ਨਾਲੋਂ ਵੱਧ ਗਈ। ਔਰ ਇਹ ਵੀ ਹੈ ਕਿ ਉਹ ਘਰ ਅਲਾਟ ਮੰਤਰੀ ਦੇ ਨਾਂ 'ਤੇ ਰਹਿਣਾ, ਇਹ ਨੀਗਾ ਕਿ ਤਖ਼ਤੀ ਮਨੀਸ਼ ਸਿਸੋਦੀਆ 'ਚ ਲੱਗ ਜਾਣੀ ਹੈ
ਜੀ।
ਨਾਮ ਉੱਥੇ ਅਲਾਟ ਕਾਗਜ਼ਾਂ 'ਚ ਉਹੀ ਹੈ। ਸੋ ਪਰ ਰਹਿ ਉੱਥੇ ਮਨੀਸ਼ ਸਿਸੋਦੀਆ ਰਹੇ ਨੇ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਦੇ ਮਾਨ ਦੇ ਨਾਲ ਇੱਕ ਵਧਵਾ ਜਿਹੜਾ PA ਸੀਗਾ, ਉਹਨੂੰ ਹਟਾਉਣ ਦੀਆਂ ਖਬਰਾਂ ਆਪਾਂ ਚਰਚਾ ਕੀਤੀਆਂ ਸੀ, ਉਹ ਵਧਵਾ ਨੂੰ ਜਿਹੜੀ ਕੋਠੀ ਅਲਾਟ ਹੋਈ ਸੀ, ਉਹ ਸਤਿੰਦਰ ਜੈਨ ਜੀ ਲਈ ਅਲਾਟ ਹੋ ਗਈ। ਹੋਰ ਛੱਡੋ, ਦਿੱਲੀ ਵਾਲੇ ਜਿਹੜੇ ਹੋਰ ਅਮਲੇ ਫੈਲੇ ਆ ਰਹੇ ਨੇ ਅੱਗੇ, ਇਹਨਾਂ ਦੇ PA ਇਹਨਾਂ ਦੇ ਖਾਸਮ ਖਾਸ ਚੇਅਰਮੈਨਾਂ ਦੇ ਨਾਮ ਦੇ ਉੱਤੇ ਕੋਠੀਆਂ ਅਲਾਟ ਹੋ ਰਹੀਆਂ ਨੇ। ਜਿਹੜੇ ਚੇਅਰਮੈਨ ਲਾਏ ਗਏ ਨੇ ਵੱਖੋ, ਜਿਹੜੇ ਚੰਡੀਗੜ੍ਹ 'ਚ ਆਉਂਦੇ ਵੀ ਨੇ ਤਾਂ ਵੀ ਉਹ ਗੈਸਟ ਹਾਊਸਾਂ 'ਚ ਰਹਿ ਰੂ ਕੇ ਮੁੜ ਜਾਂਦੇ ਨੇ, ਉਹਨਾਂ ਦੇ ਨਾਂ 'ਤੇ ਕੋਠੀਆਂ ਅਲਾਟ ਹੋ ਗਈਆਂ
ਜੀ,
ਪਰ ਰਹਿ ਰਹੇ ਨੇ ਦਿੱਲੀ ਵਾਲੇ। ਸੋ ਆਹ ਜਿਹੜਾ ਪੰਜਾਬ ਦੇ ਸੰਸਾਧਨਾਂ 'ਤੇ ਕਬਜ਼ਾ, ਆਪਾਂ ਕਹਿ ਦੇ ਸੀ ਕਿ ਦਿੱਲੀ ਦੇ ਹਵਾਲੇ ਨਾਲ, ਇੱਥੇ ਦੇ ਹਵਾਲੇ ਨਾਲ, ਉਹ ਲਗਾਤਾਰ ਜੱਗ ਜਾਹਰ ਹੋਈ ਜਾਂਦਾ। ਸੋ ਇਸ ਲਈ ਦੂਜੇ ਦੀਆਂ ਖੁੱਡਾਂ 'ਚ ਵੜ ਕੇ ਰਹਿਣਾ, ਹੈ ਨਾ, ਇਹ ਸ਼ੋਭ ਦਾ ਨਹੀਂ ਹੁੰਦਾ। ਪਰ ਜੈ ਜੈ ਜੀ, ਫਿਰ ਇਹ ਸਾਰਾ ਕੁਛ ਤੁਹਾਡੇ ਸਾਹਮਣੇ
ਜੀ। ਅੱਛਾ ਦੀਪਕ ਜੀ, ਦੱਸਿਓ, ਦਿੱਲੀ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਵੀ ਮੈਰਿਜ ਪੈਲੇਸ ਬਣ ਗਈ ਹੈ ਜੀ।
ਹਾਂਜੀ, ਇਸ ਸਮੇਂ ਵੀ ਭੰਗੜਾ ਪੈ ਰਿਹਾ।
ਕਿਹਦਾ ਵਿਆਹ ਹੋ ਰਿਹਾ?
ਅਰਵਿੰਦ ਕੇਜਰੀਵਾਲ ਹੋਰਾਂ ਦੀ ਬੇਟੀ ਦਾ ਵਿਆਹ ਚੱਲ ਰਿਹਾ।
ਓ ਅੱਛਾ।
ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੰਗਣੀ ਦੇ ਉੱਤੇ ਜੋ ਨੱਚੇ ਨੇ ਨਾ, ਅੱਜ ਦਿਲ ਬਾਗੋ ਬਾਗ ਹੋ ਗਿਆ ਕਿ ਇੰਝ ਲੱਗਿਆ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੀ ਗਏ, ਅਗਲੇ ਨੇ ਕਲਾਕਾਰ ਬੁੱਕ ਕੀਤਾ ਹੋਵੇ। ਸੋ ਮਤਲਬ ਉਹ ਗਾਣੇ ਦੇ ਬੋਲ ਜਿਵੇਂ ਕੋਰੀਓਗ੍ਰਾਫੀ ਨੀ ਸਿਖਾਉਂਦੇ ਹੁੰਦੇ ਆਪਾਂ ਨੂੰ ਸਕੂਲਾਂ 'ਚ, ਸੋ ਉਹ ਤਰੀਕਾ, ਮਤਲਬ ਕਿ ਉੱਥੇ ਢੋਲ ਦੀ ਆਵਾਜ਼ ਆ ਤਾਂ ਢੋਲ ਵੀ ਆਪ ਹੀ ਵਜਾ ਰਹੇ ਨੇ ਡਮ 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 ਡਮ, ਹੈ ਨਾ, ਤੇ ਆਪ ਹੀ ਤਾੜੀਆਂ ਮਾਰ ਰਹੇ ਨੇ ਤੇ ਫਿਰ ਐਕਸ਼ਨ ਵੀ ਕਰ ਰਹੇ ਨੇ, ਕੋਕੇ ਦੀ ਗੱਲ ਆਉਂਦੀ ਹੈ ਫਿਰ ਕੋਕੇ ਉਂਗਲੀ ਵੀ ਨੱਕ ਤੇ ਰੱਖ ਰਹੇ ਨੇ, ਹੈ ਨਾ, ਤੇ ਉਹ ਡਾਕਟਰ ਗੁਰਪ੍ਰੀਤ ਹੋਰਾਂ ਨਾਲ ਉਹਨਾਂ ਨੇ ਪੂਰਾ ਆਨੰਦ ਲਿਆ ਜੀ। ਅਜੇ ਵਿਆਹ ਵਾਲੀਆਂ ਤਸਵੀਰਾਂ ਤਾਂ ਨਹੀਂ ਆਈਆਂ, ਅੱਜ ਹੀ ਮੰਗਣੀ ਸੀ ਹੋਟਲ ਦੇ ਵਿੱਚ, ਜਿੱਥੇ ਉਹ ਤੈਨੂੰ ਦਿਲ ਵੀ ਦੇਵਾਂਗੇ, ਹੈ ਨਾ, ਨੱਚੀਓ ਸਾਡੇ ਨਾਲ। ਉਸ ਗੀਤ ਦੇ ਉੱਤੇ ਚੰਗਾ ਰੰਗ ਬੰਨਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ, ਚਿੱਟੇ ਕੁੜਤੇ ਦੇ ਉੱਤੇ ਗੁਲਾਬੀ ਜੈਕਟ ਪਾਈ ਵੀ ਸੀ, ਤੇ ਇਸ ਲਈ ਪੂਰਾ ਅੱਜ ਖੜਾ ਸਜਿਆ। ਠੀਕ ਹੈ, ਮਤਲਬ ਕਿ ਜਦੋਂ ਆਪਣੇ ਨੇੜਲਿਆਂ ਦੇ ਪਰਿਵਾਰ 'ਚ ਕੋਈ ਵਿਆਹ ਆਉਂਦਾ ਹੈ ਤਾਂ ਉਸ ਸਮੇਂ ਤੁਹਾਨੂੰ ਚਾਅ ਹੁੰਦਾ, ਔਰ ਉਸ ਘਰ ਵਿਆਹ ਹੈ ਜਿੱਥੋਂ ਤੁਹਾਨੂੰ ਮੁੱਖ ਮੰਤਰੀ ਦੀ ਬਖਸ਼ ਹੋਈ ਹੈ, ਸੋ ਇਸ ਲਈ ਤੁਸੀਂ ਤਾਂ ਫਿਰ ਨੱਚਣਾ ਹੀ ਹੈ ਉੱਥੋਂ, ਸੋ ਜਿੱਥੋਂ ਖੈਰਾਤ ਮਿਲੇ ਉਹਦੇ ਲਈ ਤਾਂ ਫਿਰ ਭੰਗੜਾ ਪਾਉਣਾ ਬਣਦਾ, ਪਾਓ ਭਾਈ। ਪਰ ਪੰਜਾਬ ਨੂੰ ਦਾਅ ਤੇ ਲਾ ਕੇ ਕਿਉਂ ਪਾਓ? ਇੱਕ ਪਾਸੇ ਪੰਜਾਬ ਦੇ ਸਾਰੇ ਹੀਲੇ ਵਸੀਲੇ ਦਿੱਲੀ ਵਾਲਿਆਂ ਦੇ ਹਵਾਲੇ, ਪੰਜਾਬ ਦੇ ਖਜ਼ਾਨੇ ਦੀਆਂ ਕੁੰਜੀਆਂ ਦਿੱਲੀ ਵਾਲਿਆਂ ਦੇ ਹਵਾਲੇ, ਇਸ ਤੋਂ ਇਲਾਵਾ ਤੁਸੀਂ ਮਤਲਬ ਕਿ ਹੁਣ ਦਿੱਲੀ ਦੇ ਵਿੱਚ ਜਦੋਂ ਚੋਣਾਂ ਸੀ, ਮੈਂ ਉਸ ਸਮੇਂ ਵੀ ਗੱਲ ਕੀਤੀ ਸੀ ਕਿ ਦਿੱਲੀ ਦਾ ਕਪੂਰਥਲਾ ਹਾਊਸ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਨਿਵਾਸ ਟਿਕਾਣਾ ਰਹਿੰਦਾ, ਉੱਥੇ ਜਦੋਂ ਭਗਵੰਤ ਮਾਨ ਰਹਿ ਰਹੇ ਸੀ, ਇੱਕ ਕਮਰਾ ਮਿਲਿਆ ਹੋਇਆ ਸੀ ਭਗਵੰਤ ਮਾਨ ਨੂੰ, ਸੋ ਇੱਕ ਕਮਰਾ, ਬਾਕੀ ਸਾਰਾ ਉਹਨਾਂ ਦੇ ਦਿੱਲੀ ਵਾਲੇ ਦੇ ਫੀਲਿਆਂ ਕੋਲ ਸੀ। ਆਪਾਂ ਉਸ ਸਮੇਂ ਰੇਡ ਦੇ ਹਵਾਲੇ ਨਾਲ ਗੱਲ ਕੀਤੀ ਸੀ, ਜਦੋਂ ਰੇਡ ਪਈ ਸੀ ਉਸ ਦੇ ਉੱਤੇ ਕਿ ਭੱਜੇ ਕੌਣ ਕੌਣ ਨੇ। ਇਸੇ ਤਰ੍ਹਾਂ ਪੰਜਾਬ ਭਵਨ ਦੇ ਵਿੱਚ ਦਿੱਲੀ ਵਾਲਿਆਂ ਦੇ ਕਬਜ਼ੇ ਸੀ, ਤੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਐਮਪੀਆਂ ਨੂੰ ਰਹਿਣ ਲਈ ਕਮਰੇ ਨਹੀਂ ਮਿਲਦੇ ਸੀ ਉੱਥੇ। ਸੋ ਅੱਜ ਉਸੇ ਕਪੂਰਥਲਾ ਹਾਊਸ ਦੇ ਵਿੱਚ ਵਿਆਹ ਹੋ ਰਿਹਾ। ਚਲੋ ਇਹ ਇਸ ਵਾਰ ਤਾਂ ਵਿਆਹ ਫਿਰ ਸਾਦਾ, ਮੈਨੂੰ ਪਤਾ ਹੈ ਕਿ ਇਸੇ ਕਪੂਰਥਲਾ ਹਾਊਸ ਦੇ ਵਿੱਚ ਰਾਘਵ ਚੱਡਾ ਨੇ 14-15 ਦਿਨ ਪਹਿਲਾਂ ਖਾਲੀ ਕਰਾ ਕੇ ਸਾਰਾ। ਦਿੱਲੀ ਦੇ ਵਿੱਚ ਸੀਐਮ ਦੀ ਰਹਿਸ਼ ਵਜੋਂ ਮੰਨਿਆ ਜਾਂਦਾ ਕਪੂਰਥਲਾ ਹਾਊਸ, ਬੜਾ ਲਗਜ਼ਰੀ ਮਹਿਲ ਹੈ ਉਹ, ਪੂਰਾ ਸ਼ਾਹੀ ਮਹਿਲ ਹੈ। ਤੇ ਕੀ ਤੁਸੀਂ ਉਹਨੂੰ ਮੈਰਿਜ ਪੈਲਸ 'ਚ ਬਦਲਤਾ? ਇੱਥੇ ਸਵਾਲ ਹੁੰਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਧਰਮ ਪਤਨੀ ਦਾ ਜਦੋਂ ਦੇਹਾਂਤ ਹੁੰਦਾ ਤਾਂ ਉਸ ਸਮੇਂ ਖੂਬ ਮੀਡੀਆ 'ਚ ਚਰਚਾਵਾਂ ਹੋਈਆਂ ਸੀ ਕਿ ਦੇਖੋ ਜੀ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਾ ਰਹੇ ਨੇ ਭੋਗ ਤੇ ਵੀ, ਹੈ ਨਾ। ਤੇ ਹੁਣ ਅੱਜ ਇਹ ਸਵਾਲ ਇਹਨਾਂ ਨੂੰ ਕੌਣ ਕਰੇਗਾ ਕਿ ਵੀ ਪੰਜਾਬ ਦੀਆਂ ਥਾਵਾਂ ਦੇ ਉੱਤੇ ਮੈਰਿਜ ਪੈਲਸ ਕਿਉਂ ਬਦਲਤਾ ਤੁਸੀਂ? ਕੋਈ ਕਢਾਇਆ ਕਿਰਾਇਆ ਲਿਆ, ਕੋਈ ਭਾੜਾ ਲਿਆ, ਕੋਈ ਰਸੀਦ ਕੱਟੀ ਹੈ? ਸੋ ਮੈਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਇੱਦਾਂ ਕਿਵੇਂ ਹੁੰਦਾ ਰਿਹਾ। ਕਹਿੰਦੇ ਵੀ ਮੁੱਖ ਮੰਤਰੀ ਜਾ ਕੇ ਜਦੋਂ ਦਿੱਲੀ ਰਹਿੰਦੇ ਨੇ ਤਾਂ ਕਪੂਰਥਲਾ ਹਾਊਸ 'ਚ ਰਹਿੰਦੇ ਨੇ, ਤੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਡੈਪੂਟੇਸ਼ਨ ਤੋਂ ਗਏ ਉੱਥੇ, ਕੁਝ ਅਫਸਰ ਅਧਿਕਾਰੀ ਹੁੰਦੇ ਨੇ, ਉਹਨਾਂ ਨਾਲ ਕਦੇ ਗੈਟ ਟੂਗੈਦਰ ਕਰਨੀ ਹੋਵੇ ਜਾਂ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਕਰਨੀ ਹੋਵੇ, ਕੁਝ ਮੇਲ ਗੇਲ ਕਰਨਾ ਹੋਵੇ, ਕੋਈ ਨਿੱਜੀ ਪ੍ਰੋਗਰਾਮ ਕਰਨਾ ਉੱਥੇ ਹੁੰਦਾ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੋਤੇ ਦੀ ਰਿਸੈਪਸ਼ਨ ਜਾਂ ਦੋਹਤੇ ਦੀ ਕੋਈ ਰਿਸੈਪਸ਼ਨ ਏਦਾਂ ਦਾ ਉੱਥੇ ਕੁਝ ਸਮਾਗਮ ਵੀ ਕੀਤਾ ਸੀ, ਪਰ ਉਹ ਵੀ ਸਿੱਧਾ ਪਰਿਵਾਰ ਨਾਲ ਮੁੱਖ ਮੰਤਰੀ ਦੇ ਨਾਲ ਜੁੜਦਾ ਸੀ
ਜੀ।
ਤੇ ਇਸ ਤਰ੍ਹਾਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜਦਾ ਕੋਈ ਸਮਾਗਮ ਹੁੰਦਾ ਤਾਂ ਸਮਝ ਆਉਂਦੀ। ਰਾਘਵ ਚੱਡਾ ਨੂੰ 15 ਦਿਨ ਲਈ ਦੇ ਦਿਓ, ਕੇਜਰੀਵਾਲ ਨੂੰ 5 ਦਿਨ ਲਈ ਦੇ ਦਿਓ, ਬਈ ਬੰਦੇ ਵੱਡੇ ਅਹੁਦਿਆਂ ਤੋਂ ਨੇ, ਮੁੱਖ ਮੰਤਰੀ ਰਹੇ ਨੇ, ਕੋਈ ਬੜਾ ਹੋਟਲ ਪੈਲਸ ਹੋਰ ਕਰ ਲੈਂਦੇ ਜਾਂ ਦੁਪਹਿਰ ਲਈ, ਮੈਨੂੰ ਨੀ ਪਤਾ ਉਹ ਵੀ ਕਿਸੇ ਨੇ ਬਖਸ਼ਿਆ ਕਿ ਜਾਂ ਕੀ ਹੈ। ਚਲੋ ਪਰ ਘਰ 'ਚ ਬੇਟੀ ਦਾ ਵਿਆਹ ਹੈ ਤੇ ਬੇਟੀ ਦੇ ਵਿਆਹ ਤੇ ਅਸੀਂ ਵਧਾਈਆਂ ਦੇਵਾਂਗੇ ਕਿ ਉਸ ਜੋੜੀ ਨੂੰ ਵੀ ਮੁਬਾਰਕ ਤੇ ਕੇਜਰੀਵਾਲ ਜੀ ਨੂੰ ਮੁਬਾਰਕ, ਪਰ ਪੰਜਾਬ ਦੇ ਮੁੱਖ ਮੰਤਰੀ ਲਈ ਇਹ ਸਵਾਲ ਖੜਾ ਹੈ ਕਿ ਜਨਾਬ ਹੋਰ ਕਿੰਨਾ ਲਿਫਣਾ ਹੈ, ਹੋਰ ਕਿੰਨਾ ਗੋਡੇ ਟੇਕਣੇ ਆ, ਹੋਰ ਕਿੰਨਾ ਲੰਮਾ ਪੈਣਾ। ਕਦੇ ਰੀੜ੍ਹ ਦੀ ਹੱਡੀ ਦੇ ਮਣ ਕੇ ਚੈੱਕ ਕਰੋ ਕਿ ਤੁਸੀਂ ਪੰਜਾਬ ਦੀ ਸੋਚ ਦੇ ਅਨੁਸਾਰ ਤਣ ਕੇ ਖੜਨ ਲਈ ਲਾਇਕ ਵੀ ਹੋ ਕਿ ਨਹੀਂ।
ਅੱਛਾ ਦੀਪਕ ਜੀ, ਦੱਸਿਓ ਪਿਛਲੇ ਦਿਨਾਂ 'ਚ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਕੀ ਕੁਝ ਹੁੰਦਾ ਰਿਹਾ, ਕਿਹੋ ਜਿਹੇ ਉਦਘਾਟਨ ਹੁੰਦੇ ਰਹੇ ਹੋ ਤੁਸੀਂ, ਵੇਰਵੇ ਸਾਂਝੇ ਕਰਦੇ ਰਹੇ ਹੋ, ਹੁਣ ਸਿੱਖਿਆ ਤੋਂ ਧਿਆਨ ਹਟ ਕੇ ਟੋਬਿਆਂ ਤੇ ਛੱਪੜਾਂ ਵੱਲ ਧਿਆਨ ਚੱਲਿਆ ਗਿਆ, ਕੀ ਚੱਲ ਰਿਹਾ ਜੀ?
ਹਾਂ ਬਿਲਕੁਲ ਜੀ, ਅੱਜ ਕਾਫੀ ਚਰਚਾ ਹੈ ਇਸ ਟੋਬੇ ਛੱਪੜ ਕ੍ਰਾਂਤੀ ਦੀ। ਵੈਸੇ ਮੈਂ ਫਿਰ ਵੀ ਆਸ ਨਾਲ ਇਹ ਖਬਰ ਸਾਂਝੀ ਕਰਦਾ ਕਿ ਹੋ ਸਕਦਾ ਕਿ ਸਰਕਾਰ ਇਹਦੇ ਵਿੱਚੋਂ ਕੁਝ ਚੰਗਾ ਕਰ ਜਾਵੇ, ਉਮੀਦ ਕਰਦੇ ਹਾਂ ਅਸੀਂ। ਸਿੱਖਿਆ ਕ੍ਰਾਂਤੀ ਦੀ ਅਜੇ ਚਰਚਾ ਚੱਲ ਰਹੀ ਹੈ, ਅਜੇ ਵੀ ਵਿਜੇ ਜੀ ਰੋਜ਼ MLA ਨੂੰ ਛੱਡਣਾ, ਗੱਡੀਆਂ ਛੱਡ ਕੇ ਹੱਥ ਜੋੜ ਕੇ ਗੱਲਾਂ ਕਰਕੇ, ਬੇਸ਼ੱਕ ਕਿਸਾਨ ਘੇਰੇ ਨੇ ਜ਼ਿਆਦਾਤਰ ਥਾਵਾਂ 'ਤੇ, ਪਰ ਭੱਜਣਾ ਪੈ ਰਿਹਾ ਹੈ ਨਾ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਸਕੂਲਾਂ ਦੀਆਂ ਜਿਹੜੀਆਂ ਸਿੱਖਿਆ ਬੋਰਡ ਹੈ ਉਹਨੇ ਫੀਸਾਂ ਵਧਾ ਤੀਆਂ ਹਰ ਚੀਜ਼ ਦੀਆਂ, ਮਤਲਬ ਮੈਨੂੰ ਲੱਗਦਾ ਜਿਹੜਾ ਉੱਥੇ ਪੈਸਾ ਖਰਚਣਾ ਉਹ ਇੱਧਰੋਂ ਕੱਢਣਾ, ਪਤਾ ਨਹੀਂ ਜਵਾਕਾਂ ਤੋਂ ਸਰਟੀਫਿਕੇਟਾਂ ਦੀਆਂ ਫੀਸਾਂ ਦੁੱਗਣੀਆਂ, ਸਾਰੀ ਚੀਜ਼ਾਂ ਦੀ 600, ਕਿਸੇ ਦੀ 600 ਸੀ ਉਹਦੀ 2000 ਕਰਤੀ, ਕਿਸੇ ਦੀ 500 ਸੀ ਉਹਦੀ 6000 ਕਰਤੀ, ਇੱਦਾਂ ਫੀਸਾਂ ਵਧਾ ਤੀਆਂ। ਮਤਲਬ ਕਿ ਤੁਸੀਂ ਡੁਪਲੀਕੇਟ ਸਰਟੀਫਿਕੇਟ ਲੈਣਾ ਹੈ, ਕਿਸੇ ਪੇਪਰ ਦੀ ਰਿਵੀਜ਼ਨ ਕਰਾਉਣੀ ਹੈ, ਕੋਈ ਦਰੁਸਤ ਕਰਾਉਣੀ ਹੈ, ਗਲਤੀ ਗਲਤੀ ਵੀ ਤੁਹਾਡਾ ਵਿਭਾਗ ਕਰੇ ਅਤੇ ਹਰ ਗਲਤੀ ਦੀ ਫੀਸ ਵੀ ਵਿਦਿਆਰਥੀ ਦੇਵੇ, ਇਸ ਲਈ ਪੈਸਾ ਉੱਧਰੋਂ ਵੀ ਵਸੂਲਿਆ ਜਾ ਰਿਹਾ। ਪਰ ਅੱਜ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਪਿੰਡਾਂ 'ਚ 15,000 ਦੇ ਕਰੀਬ ਛੱਪੜਾਂ ਦਾ ਨਵੀਨੀਕਰਨ ਹੋਊਗਾ।
ਜੀ
ਉੱਥੇ ਸੰਤ ਬਲਬੀਰ ਸਿੰਘ ਸਿੰਚਿਆਲ ਹੋਰਾਂ ਦੇ ਪ੍ਰੋਜੈਕਟ ਦੇ ਹਵਾਲੇ ਨਾਲ, ਮਤਲਬ ਜਿਹੜਾ ਉਹਨਾਂ ਦਾ ਸਿੰਚਿਆਲ ਦੇ ਨਾਂ ਦੇ ਉੱਤੇ ਮਾਡਲ ਚੱਲਦਾ ਸਿੰਚਿਆਲ ਮਾਡਲ, ਉਹਦੇ ਸੰਬੰਧ ਵਿੱਚ ਕੰਮ ਕੀਤਾ ਜਾਊਗਾ। ਔਰ 4,573 ਕਰੋੜ ਦਾ ਇਹ ਪੈਕੇਜ ਹੈ ਜੀ। ਵਿਜੇ ਜੀ, ਪੰਜਾਬ 'ਚ 12,000 ਤੋਂ ਵੱਧ ਪਿੰਡ ਨੇ
ਜੀ,
ਅਤੇ ਹਰ ਪਿੰਡ ਦੇ ਵਿੱਚ ਜਿਵੇਂ ਇੱਕ ਇੱਕ ਵੀ ਛੱਪੜ ਲਾਵਾਂ ਤਾਂ ਵੀ 12-13,000 ਬਣਦੇ, ਕੁਝ ਪਿੰਡ ਵੱਡੇ ਨੇ ਅਤੇ 2-2-3 ਵੀ ਹੈਗੇ ਨੇ। ਕਿਸੇ ਸਮੇਂ ਇਹ ਛੱਪੜ, ਇਹ ਟੋਭੇ ਪਿੰਡਾਂ ਦੀ ਲਾਈਫ ਲਾਈਨ ਸੀ
ਜੀ।
ਉੱਥੇ ਪਸ਼ੂ ਵੀ ਨਹਾਉਂਦੇ ਸੀ, ਉੱਥੇ ਬਰਸਾਤ ਦਾ ਪਾਣੀ ਵੀ ਸੇਵ ਹੁੰਦਾ ਸੀ, ਹੈ ਗੁਰੂ ਘਰਾਂ ਦੇ ਵਿੱਚ ਸਾਂਝੀਆਂ ਥਾਵਾਂ 'ਤੇ ਲੱਗੀਆਂ ਖੇਡਾਂ 'ਚੋਂ ਪਾਣੀ ਵੀ ਉੱਥੇ ਪਸ਼ੂ ਪੀਣ ਤੋਂ ਬਾਅਦ ਜਿਹੜਾ ਸੀ ਉੱਥੇ ਜਾਂਦਾ ਸੀ। ਜਵਾਕ ਵੀ ਪੁੱਛਾਂ ਫੜ ਕੇ ਨਾ ਲੈਂਦੇ ਸੀ, ਮਤਲਬ ਹੈ ਨਾ ਪਸ਼ੂਆਂ ਨਾਲ, ਉਹ ਦ੍ਰਿਸ਼ ਅਸੀਂ ਦੇਖੇ ਨੇ ਜਾਂ ਮਾਣੇ ਨੇ। ਤੇ ਉੱਥੇ ਪਿੰਡਾਂ ਵਾਲੀਆਂ ਬੀਬੀਆਂ ਕਈ ਵਾਰ ਕੱਪੜੇ ਲੀੜੇ ਧੋਣ ਤੱਕ ਲਈ ਵੀ ਇਹ ਚੀਜ਼ਾਂ ਲਈ ਵਰਤੇ ਜਾਂਦੇ ਰਹੇ ਨੇ,
ਜੀ।
ਪਰ ਅੱਜ ਉਹ ਮਤਲਬ ਕਿ ਤੁਹਾਡੇ ਡਸਟਬੀਨ 'ਚ ਬਦਲ ਚੁੱਕੇ ਨੇ, ਉਹ ਤੁਹਾਡੇ ਸੀਵਰੇਜ ਦੇ ਕੂੜੇ 'ਚ ਬਦਲ ਚੁੱਕੇ ਨੇ, ਤੇ ਬਹੁ ਗਿਣਤੀ ਪਿੰਡਾਂ 'ਚੋਂ ਮਿੱਟੀ ਪਾ ਕੇ ਪੂਰ ਦਿੱਤੇ ਗਏ ਨੇ। ਸੋ ਹੁਣ ਕੀ ਜਿਹੜੇ ਪੂਰੇ ਹੋਏ ਨੇ ਜਾਂ ਜਿਹੜੇ ਜਿਹਨਾਂ ਤੇ ਕਬਜ਼ੇ ਹੋ ਗਏ ਨੇ, ਜਿਹਨਾਂ ਤੇ ਕੁਛ ਹੋਰ ਬਣ ਗਿਆ, ਕਿ ਉਹਨਾਂ ਨੂੰ ਖਾਲੀ ਕਰਾਉਂਗੇ? ਆਹ 15,000 ਦਾ ਅੰਕੜਾ ਮੈਨੂੰ ਸ਼ੱਕੀ ਲੱਗਦਾ। ਹਾਂ, 4,573 ਕਰੋੜ ਦਾ ਪ੍ਰੋਜੈਕਟ, ਹੋ ਸਕਦਾ ਕਿ ਪੈਸਾ ਘੱਟ ਹੋਵੇ ਜੇਕਰ ਕੰਮ ਕਰਨੇ ਹੋਣ
ਜੀ,
ਪਰ ਇੱਥੇ ਵੀ ਮੈਨੂੰ ਕੋਈ ਦਿੱਲੀ ਵਾਲੀ ਟੀਮ, ਦਿੱਲੀ ਵਾਲੀ ਕੰਪਨੀ ਇਨਵੋਲਵ ਹੁੰਦੀ ਨਜ਼ਰ ਆਉਂਦੀ ਹੈ। ਵੈਸੇ ਅੱਜ ਮੈਂ ਦੇਖ ਰਿਹਾ ਸੀਗਾ ਫਤਿਹਗੜ੍ਹ ਸਾਹਿਬ ਦੇ ਖੇਤਰ ਦੇ ਵਿੱਚ 2 ਪਿੰਡਾਂ 'ਚ ਸਰਕਾਰ ਦੇ ਮੰਤਰੀ ਸਾਹਿਬ ਗਏ, ਉਹਨਾਂ 'ਚ ਮੇਰੇ ਪਿੰਡ ਵੀ ਗਏ, ਉੱਥੇ ਵੀ ਚੈੱਕ ਚੁੱਕ ਕਰਕੇ ਆਏ ਨੇ ਛੱਪੜ। ਉਹ ਪੁਰਾਣਾ ਬਣਿਆ, ਪੁਰਾਣੀ ਮੁਰੰਮਤ ਮੁਰੰਮਤ ਹੋਈ, ਜਿਵੇਂ ਕਮਰੇ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਬਣੇ ਨੇ ਰੰਗ ਕਰਾ ਲਏ, ਉਵੇਂ ਹੁਣ ਉਹ ਜਿੰਨੇ ਕੁ ਠੀਕ ਹੋਏ ਨੇ ਉਹਨਾਂ ਨੂੰ ਹੁਣ ਨਵੇਂ ਸਿਰ ਤੋਂ ਆਪਣੇ ਨਾਂ ਤੇ, ਹੋ ਸਕਦਾ ਇੱਥੇ ਵੀ ਕੱਲ ਨੂੰ ਪੱਥਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇ। ਪਰ ਜੇ ਸੱਚਮੁੱਚ ਇਹ ਦਰੁਸਤ ਕਰਦੇ ਨੇ, ਉਹਨਾਂ ਨੂੰ ਦੁਬਾਰਾ ਸੁਰਜੀਤ ਕਰਦੇ ਨੇ ਜਾਂ ਉਹਨਾਂ ਨੂੰ ਟ੍ਰੀਟਮੈਂਟ ਪਲਾਂਟਾਂ 'ਚ ਸਿਸਟਮ 'ਚ ਬਦਲਦੇ ਨੇ, ਤਾਂ ਫਿਰ ਸ਼ਾਇਦ ਉਹ ਪਾਣੀ ਫਿਰ ਖੇਤਾਂ ਨੂੰ ਲੱਗਣ ਜੋਗਾ ਹੋ ਜਾਵੇ, ਉਹ ਸਥਿਤੀ 'ਚ ਆ ਜਾਵੇ। ਨਹੀਂ ਤਾਂ ਫਿਰ ਉਹ ਮੁਸਕ ਦਾ ਕਾਰਨ, ਬਦਬੂ ਦਾ ਕਾਰਨ, ਬਿਮਾਰੀ ਦਾ ਕਾਰਨ ਹੈ, ਜਾਂ ਉਲਟਾ ਕੂੜੇਦਾਨ ਦਾ ਕਾਰਨ, ਲੋਕ ਉੱਥੇ ਕੂੜਾ ਸਿੱਟਣ ਲੱਗ ਗਏ, ਉਹ 'ਚ ਬਦਲ ਗਏ। ਸੋ ਅਸੀਂ ਮਤਲਬ ਕਿ ਜਦੋਂ ਮੰਤਰੀਆਂ ਸੰਤਰੀ ਤੋਂ ਮੰਗਦੇ ਹਾਂ ਤਾਂ ਅਸੀਂ ਕਹਿੰਦੇ ਜੀ ਸਾਨੂੰ ਡਿਸਪੈਂਸਰੀ ਦੇ ਦਿਓ, ਸਾਨੂੰ ਹਸਪਤਾਲ ਦੇ ਦਿਓ, ਸਾਨੂੰ ਡਾਕਟਰ ਦੇ ਦਿਓ। ਜੇ ਉਹਦੀ ਥਾਂ 'ਤੇ ਅਸੀਂ ਆਪ ਵੀ ਸਫਾਈ ਰੱਖ ਲਈਏ ਤਾਂ ਉਹਨੂੰ ਕਹੀਏ ਸਾਨੂੰ ਸਫਾਈ ਦੇ ਪ੍ਰਬੰਧ ਦੇ ਦਿਓ, ਤਾਂ ਸ਼ਾਇਦ ਅੱਧੀਆਂ ਬਿਮਾਰੀਆਂ 'ਚੋਂ ਅਸੀਂ ਨਿਜਾਤ ਪਾ ਲਈਏ। ਸੋ ਤੁਸੀਂ ਗੱਲਾਂ ਛੱਪੜਾਂ ਦੀਆਂ ਕਰਦੇ ਹੋ, ਹੈ ਨਾ, ਆਪਾਂ ਕੱਲ੍ਹ ਹੀ ਖਬਰ ਕਰਕੇ ਹਟੇ ਕਿ ਪੰਜਾਬ ਦੇ 'ਚ 32% ਪਾਣੀ ਦਾ ਬਦਲ ਨਹੀਂ ਉਹਨਾਂ ਕੋਲ ਪੀਣ ਲਾਇਕ, ਹੈ ਨਾ, ਅਤੇ ਕੇਂਦਰ ਦੀ ਇਹ ਰਿਪੋਰਟ ਹੋਵੇ ਅਤੇ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਨੇ ਪਾਣੀਆਂ ਨੂੰ ਪਲੀਤ ਹੋਣ ਦੇ ਉੱਤੇ ਕੋਈ ਸਜ਼ਾ ਨਾ ਹੋਣ ਵਾਲਾ ਬਿੱਲ ਦੇ ਉੱਤੇ ਮੋਹਰ ਲਾਈ ਹੋਵੇ, ਅਤੇ ਡਰਾਮੇ ਤੁਸੀਂ ਕਰੋਗੇ ਅਸੀਂ ਪੰਜਾਬ ਦੇ 'ਚ, ਇਹ ਇਸ ਲਈ ਮੈਨੂੰ ਡਰਾਮੇਬਾਜ਼ੀ ਲੱਗਦੀ ਹੈ। ਪਰ ਫਿਰ ਵੀ ਮੈਂ ਆਸ ਰੱਖਦਾ ਕਿ ਸ਼ਾਇਦ ਇਹਦੇ ਵਿੱਚੋਂ ਸਰਕਾਰ ਕੋਈ ਤਾਂ ਚੰਗਾ ਕੰਮ ਕਰ ਜਾਵੇ
ਜੀ। ਦੀਪਕ ਜੀ, ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਸਿਰਫ ਪੰਜਾਬ 'ਚ ਨਹੀਂ, ਐਕਚੁਲੀ ਇਹ ਦੁਨੀਆ ਦੇ ਹੋਰਨਾਂ ਹਿੱਸਿਆਂ 'ਚ ਵੀ, ਇੱਥੇ ਵੀ ਸਾਡੇ ਸਿੰਥੈਟਿਕ ਨਸ਼ੇ ਨੇ, ਫੈਂਟਨਿਲ ਨੇ ਬਹੁਤ ਨੁਕਸਾਨ ਕੀਤਾ ਪਿਛਲੇ 10 ਸਾਲਾਂ ਦੇ ਵਿੱਚ, ਅਤੇ ਪੰਜਾਬ ਦੇ ਵਿੱਚ ਵੀ ਜਿਹੜੇ ਚਿੱਟੇ ਦੀ ਗੱਲ ਚੱਲਦੀ ਹੈ ਨਾ, ਸਿੰਥੈਟਿਕ ਨਸ਼ੇ ਕਰਕੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਨਸ਼ੇ ਦੇ ਆਦੀ ਲੋਕ ਕਿੰਨੇ ਹੋ ਰਹੇ ਨੇ, ਅਤੇ ਇਹ ਨਸ਼ਾ ਕਿਉਂਕਿ ਜ਼ਿਆਦਾ ਮਾਰੂ ਹੈ ਨਾ, ਥੋੜ੍ਹਾ ਜਿਹਾ ਕਣ ਵੀ ਉਹਦਾ ਐਕਸਟਰਾ ਹੋ ਜਾਵੇ, ਲੂਣ ਦੇ ਕਣ ਜਿੰਦਾ ਵੀ ਐਕਸਟਰਾ ਫੈਂਟਨਿਲ ਹੋਵੇ, ਉਹ ਫਿਰ ਮੌਤ ਦਾ ਕਾਰਨ ਬਣ ਸਕਦਾ। ਇਹਦੇ ਨਾਲ ਇਹਦੇ ਕਰਕੇ ਪਿਛਲੇ ਸਮੇਂ 'ਚ ਇੱਕ ਧਾਰਨਾ ਬਣੀ ਹੋਈ ਹੈ ਵੀ ਜਿਹੜਾ ਅਫੀਮ ਦਾ ਨਸ਼ਾ ਜਿਹੜਾ ਹੋਵੇ, ਵੀ ਅਫੀਮ ਅਸਲ ਦੇ ਵਿੱਚ ਨਸ਼ਾ ਤਾਂ ਹੈ, ਨਸ਼ਾ ਤਾਂ ਨਸ਼ਾ ਹੀ ਆ, ਪਰ ਉਹ ਸਿੰਥੈਟਿਕ ਨਾ ਹੋਣ ਕਰਕੇ ਘੱਟ ਮਾਰੂ ਹੋਏਗਾ, ਇਹਦੇ ਬਾਰੇ ਕੀ ਗੱਲ ਚੱਲ ਰਹੀ ਹੈ ਜੀ ਹੁਣ?
ਹਾਂ ਬਿਲਕੁਲ ਜੀ, ਇਹ ਲੰਮੇ ਸਮੇਂ ਤੋਂ ਬਹਿਸ ਦਾ ਵਿਸ਼ਾ, ਖਾਸ ਕਰਕੇ ਜਦ ਤੋਂ ਹੈਰੋਇਨ, ਚਿੱਟਾ, ਸਿੰਥੈਟਿਕ, ਮੈਡੀਕਲ ਨਸ਼ੇ ਇਹਨਾਂ ਨੇ ਐਂਟਰ ਕੀਤਾ, ਔਰ ਮੌਤ ਦਰ ਮੌਤ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਆ। ਹਰ ਇੱਕ ਦਿਨ ਦੇ ਵਿੱਚ ਇੱਕ ਅੱਧੀ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਜਿਹਨੂੰ ਹੁਣ ਖਬਰਾਂ ਨੂੰ ਲੁਕੋਇਆ ਵੀ ਜਾ ਰਿਹਾ, ਅੰਕੜੇ ਵੀ ਲੁਕੋਏ ਜਾ ਰਹੇ ਨੇ ਕਿ ਪੰਜਾਬ 'ਚ ਚਿੱਟੇ ਕਾਰਨ, ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਚਰਚਾ ਅੱਜ ਫਿਰ ਜ਼ੋਰ ਫੜ ਰਹੀ ਹੈ ਕਿ ਸਾਨੂੰ ਰਵਾਇਤੀ ਨਸ਼ੇ ਚੰਗੇ ਨੇ ਜਿਹਦੇ ਨਾਲ, ਤਾਂ ਜਿਹੜੇ ਸਾਡੇ ਇਹਨੂੰ ਸੱਭਿਆਚਾਰ ਦਾ ਨਾਮ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਸ਼ਰਾਬ ਹੈ ਜੀ ਤਾਂ ਸਾਡਾ ਸੱਭਿਆਚਾਰ ਦਾ ਹਿੱਸਾ ਬਣ ਗਈ ਹੁਣ, ਹੈ ਨਾ, ਹੈ ਜਾਂ ਜੀ ਮਤਲਬ ਫੀਮ ਹੈ, ਇਹ ਵੀ ਰੰਗਤ ਚੜਾਈ ਜਾਂਦੀ ਹੈ, ਜਦੋਂ ਕਿ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਨਸ਼ਾ ਨਸ਼ਾ। ਸੋ ਆਪਾਂ ਉਹ ਗੋਲੀ ਦੀ ਗੱਲ ਕਿੰਨੀ ਵਾਰ ਕੀਤੀ ਹੈ ਕਿ ਜੀ ਉਹ ਸਰਕਾਰੀ ਉਹ ਗੋਲੀ ਮਤਲਬ ਕਿ ਨਸ਼ੇ ਤੋਂ ਛੁਡਾਉਣ ਲਈ ਜੀ ਉਹ ਗੋਲੀ ਹੈ, ਤੇ ਉਹ ਗੋਲੀ ਉਹ ਨਸ਼ੇ ਵਜੋਂ ਵਰਤਣ ਲੱਗੇ ਲੋਕ। ਸੋ ਉਸੇ ਤਰ੍ਹਾਂ ਠੀਕ ਹੈ, ਮਤਲਬ ਕੁਝ ਸਿਰਦ ਧਿਰਾਂ ਇਸ ਗੱਲ ਦੇ ਉੱਤੇ ਆਉਂਦੀਆਂ ਨੇ ਕਿ ਉਹ ਇਸ ਤਰ੍ਹਾਂ ਮਾਰੂ ਨਹੀਂ ਹੈ ਜੀ, ਪਰ ਮਤਲਬ ਕਿ ਜਦੋਂ ਉਹਦੇ ਆਦੀ ਹੋ ਜਾਂਦੇ ਨੇ ਲੋਕ ਫਿਰ ਉਹ ਲੜਨ ਦੇ, ਸਮਝਣ ਦੇ ਸਮਰੱਥ ਨਹੀਂ ਰਹਿੰਦੇ, ਅਫੀਮ ਖਾਣ ਵਾਲੇ ਲੋਕ, ਇਹ ਵੀ ਇੱਕ ਪਹਿਲੂ ਹੈਗਾ, ਬੈਠਿਆਂ ਦੀ ਕਦ ਝੁਪਕੀ ਲੱਗ ਜਾਂਦੀ ਹੈ, ਕਦ ਸੌ ਜਾਂਦੇ ਨੇ, ਕਦ ਕੀ ਹੁੰਦਾ, ਸਾਰਿਆਂ ਨੂੰ ਪਤਾ। ਸੋ ਗੋਲੀ ਖਾਣ ਤੋਂ ਬਾਅਦ ਮਤਲਬ ਕਿ ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿੰਨੇ ਹੀ ਲੋਕ ਨੇ, ਮਤਲਬ ਡਰਾਈਵਰਾਂ ਲਈ ਤਾਂ ਆਮ ਕਿਹਾ ਜਾਂਦਾ, ਪਰ ਕੀ ਪੁਲਿਸ ਵਾਲੇ ਤੇ ਕੀ ਅਫਸਰ ਤੇ ਕੀ ਸਿਆਸਤਦਾਨ, ਉਹਨਾਂ ਦੇ ਹਰੇਕ ਦੇ ਖਿੱਸੇ ਚੋਂ, ਪਰਸ ਚੋਂ, ਮਾੜੀ ਮੋਟੀ ਜੀ ਥੈਲੀ ਜੀ ਚੋਂ ਲੱਭ ਜਾਂਦੀ ਹੈ ਹਰੇਕ ਦੇ। ਸੋ ਇਹ ਅਜੇ ਵੀ ਹੈਗਾ, ਪਰ ਆਹ ਚੀਜ਼ਾਂ ਨੇ ਸਾਡੀ ਜਵਾਨੀ ਨੂੰ ਜਦੋਂ ਇਸ ਵੱਲ ਮੋੜਿਆ ਤੇ ਉਹਦੇ ਵਿੱਚੋਂ ਸਿਆਸਤਦਾਨ ਇਹ ਗੱਲਾਂ ਚੁੱਕਣ ਲੱਗੇ। ਖਾਸ ਕਰ ਧਰਮਵੀਰ ਗਾਂਧੀ ਤੇ ਉਹਨਾਂ ਦੀ ਟੀਮ ਦੇ ਮੈਂਬਰ ਲੰਮੇ ਸਮੇਂ ਤੋਂ ਇਸ ਗੱਲ ਦੇ ਉੱਤੇ ਸਵਾਲ ਖੜੇ ਕਰਦੇ ਆ ਰਹੇ ਨੇ ਕਿ ਸਾਨੂੰ ਜਿਹਦੇ ਨਾਲ ਤਾਂ ਫੀਮ ਦੀ ਖੇਤੀ ਦੀ ਇਜਾਜ਼ਤ ਮਿਲ ਜਾਣੀ ਚਾਹੀਦੀ ਹੈ, ਫੀਮ ਵੱਲ ਮੁੜਿਆ ਹੋਣਾ ਚਾਹੀਦਾ, ਇਹਨਾਂ ਤੋਂ ਛੁਟਕਾਰਾ ਹੋ ਜਾਏਗਾ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਹ ਮੁੱਦਾ ਚੁੱਕਿਆ ਔਰ ਉਹਦੀ ਹਮਾਇਤ ਦੇ ਵਿੱਚ ਰਾਣਾ ਕੇ ਪੀ ਜਿਹੜੇ ਸਾਬਕਾ ਸਪੀਕਰ ਨੇ ਉਹ ਵੀ ਆਏ। ਸੋ ਇਹ ਗੱਲ ਫਿਰ ਪੰਜਾਬ ਦੀ ਫਿਜ਼ਾ 'ਚ ਤੁਰ ਪਈ, ਫਿਰ ਚਰਚਾ ਤੁਰ ਪਈ। ਹੁਣ ਇਹ ਜਿਹੜੇ ਰਾਜਾ ਵੜਿੰਗ ਨੇ, ਰਾਣਾ ਕੇ ਪੀ ਨੇ, ਧਰਮਵੀਰ ਗਾਂਧੀ ਨੇ ਜਾਂ ਇਹਨਾਂ ਦੇ ਸਾਥੀ ਨੇ, ਇਹ ਸਾਰੇ ਸੱਤਾ ਤੋਂ ਬਾਹਰ ਨੇ। ਸੱਤਾ ਤੋਂ ਬਾਹਰ ਰਹਿ ਕੇ ਇਹੀਆਂ ਗੱਲਾਂ ਕਰਨੀਆਂ ਇਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ
ਜੀ।
ਜਦੋਂ ਸੱਤਾ ਸੀ ਚਿੱਟਾ ਤਾਂ ਜਦ ਵੀ ਸੀ, ਕੈਪਟਨ ਅਮਰਿੰਦਰ ਦੀ ਸਰਕਾਰ 'ਚ ਤੁਸੀਂ ਮੰਤਰੀ ਤੱਕ ਰਹੇ ਹੋ, ਰਾਜਾ ਵੜਿੰਗ ਨੂੰ ਪੁੱਛੋ ਕਿੰਨੀ ਕੁ ਵਾਰ ਚੁੱਕੀ ਜਦ ਉਸ ਸਮੇਂ ਦੇ ਲਈ
ਜੀ।
ਅਮਰਿੰਦਰ ਸਿੰਘ ਕਹਿ ਕੇ ਆਇਆ ਸੀ 4 ਹਫ਼ਤਿਆਂ 'ਚ ਮੈਂ ਨਸ਼ਾ ਮੁਕਾ ਦੇਣਾ, ਫਿਰ ਕਹਿੰਦਾ ਹੋਰ ਲੱਖ ਕੀ ਤੋੜਨਾ ਹੁੰਦਾ, ਤੋੜਤਾ ਜੀ ਅੰਦਰ ਕਰਤੇ ਇੰਨੇ ਬੰਦੇ, ਇੰਨੇ ਬੰਦੇ ਤਾਂ ਭਗਵੰਤ ਮਾਨ ਵੀ ਕਹੀ ਜਾਂਦਾ ਸੀ ਅੰਦਰ ਕਰਤੇ। ਇਹਦੇ ਨਾਲ ਮਸਲਾ ਹੱਲ ਨਹੀਂ ਨਾ ਹੋ ਰਿਹਾ
ਜੀ।
ਤੇ ਇਹ ਵੀ ਕੀ ਗਰੰਟੀ ਹੈ ਕਿ ਫੀਮ ਦੀ ਖੇਤੀ ਦੀ ਇਜਾਜ਼ਤ ਤੋਂ ਬਾਅਦ ਹੈਰੋਇਨ ਖਤਮ ਹੋ ਜੂਗੀ? ਜਿਹੜੇ ਉਹਦੇ ਪਰ ਲੱਗ ਚੁੱਕੇ ਨੇ ਉਹਨਾਂ ਦੀ ਗਰੰਟੀ ਕੌਣ ਲਊਗਾ ਕਿ ਹਾਂ ਨਹੀਂ ਆਊਗੀ? ਅੱਜ ਵੀ ਤੁਸੀਂ ਇਹਦੀ ਜੇ ਆਮਦ ਰੋਕ ਸਕਦੇ ਹੋ ਤਾਂ ਰੋਕ ਲਓ, ਇਹ ਘਰੇ ਤਾਂ ਕੋਈ ਬਣਾ ਨਹੀਂ ਰਿਹਾ
ਜੀ,
ਪੰਜਾਬ 'ਚ ਤਾਂ ਪੈਦਾ ਨਹੀਂ ਹੋ ਰਹੀ। ਜੇ ਆ ਰਹੀ ਹੈ ਫਿਰ ਜੇ ਰੁਕ ਨਹੀਂ ਰਹੀ, ਇਹਦੇ ਲਈ ਸਰਕਾਰਾਂ, ਪ੍ਰਸ਼ਾਸਨ, ਤੁਹਾਡੀ ਸੁਰੱਖਿਆ ਦਸਤੇ, ਤੁਹਾਡੀਆਂ ਖੁਫੀਆ ਏਜੰਸੀਆਂ ਸਾਰੀਆਂ ਜ਼ਿੰਮੇਵਾਰ ਨੇ
ਜੀ।
ਹਾਂ, ਇਹ ਵਿਚਾਰ ਦਾ ਵਿਸ਼ਾ ਹੈਗਾ, ਇਹ ਮੰਥਨ ਦਾ ਵਿਸ਼ਾ ਹੈਗਾ ਕਿ ਕੀ ਉਹਦਾ ਹੱਲ ਫੌਰੀ ਇਹ ਹੋ ਸਕਦਾ, ਫਿਰ ਉਹ ਤੋਂ ਬਾਅਦ ਉਹਦੇ ਤੋਂ ਛੁਟਕਾਰਾ ਕਿਵੇਂ ਲੈਣਾ, ਫਿਰ ਸੋਚ ਲਾਂਗੇ। ਫਿਲਹਾਲ ਬੜੀ ਮੁਸ਼ਕਲ ਨੂੰ ਟਾਲਣ ਲਈ ਕੀ ਉਸ ਤਰ੍ਹਾਂ ਜਾਇਜ਼ ਸਕਦਾ, ਇਹਦੇ ਲਈ ਬਿਆਨਬਾਜ਼ੀ ਹੱਲ ਨਹੀਂ ਹੈ, ਇਹਦੇ ਲਈ ਮੰਥਨ ਹੈ। ਔਰ ਜੇ ਆਪਾਂ ਗੱਲ ਕਰਦੇ ਹਾਂ ਕਿ ਰਾਜਸਥਾਨ 'ਚ ਹੁੰਦੀ ਹੈ ਜੀ, ਕਈ ਹੋਰ ਸੂਬਿਆਂ 'ਚ ਹੁੰਦੀ ਹੈ ਜੀ, ਉਹਦਾ ਆਧਾਰ ਕੀ ਹੈ ਕਿ ਉਸ ਆਧਾਰ 'ਤੇ ਪੂਰੇ ਪੰਜਾਬ 'ਚ ਖੇਤੀ ਦੀ ਮਨਜ਼ੂਰੀ ਮਿਲੂਗੀ ਜਾਂ ਕੁਛ ਇਲਾਕੇ ਨੂੰ ਮਿਲੂਗੀ ਜਾਂ ਕੋਈ ਚੋਣਵੀਂ ਪ੍ਰਕਿਰਿਆ ਹੋਊਗੀ, ਉਹਦਾ ਉਹਦਾ ਕੀ ਕ੍ਰਟੀਰੀਆ ਹੋਊਗਾ, ਉਹਦੇ ਉੱਤੇ ਮੰਥਨ ਹੋਣਾ। ਇਸ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਪਹਿਲਾਂ ਤਾਂ ਇਹਦੀ ਆਪਸ ਵਿੱਚ ਤਾਲਮੇਲ ਬੈਠਣਾ ਜ਼ਰੂਰੀ ਹੈ, ਫਿਰ ਪੰਜਾਬ ਦੀਆਂ ਸਰਵ ਪਾਰਟੀ ਬੈਠਕ, ਫਿਰ ਪੰਜਾਬ ਦੇ ਅਰਥਚਾਰੇ ਨੂੰ ਸਮਝਣ ਵਾਲੇ, ਪੰਜਾਬ ਦੇ ਸੱਭਿਆਚਾਰ ਨੂੰ ਸਮਝਣ ਵਾਲੇ, ਪੰਜਾਬ ਦੀ ਇਕਨੋਮਿਕ ਨੂੰ ਸਮਝਣ ਵਾਲੇ ਤੇ ਮੈਡੀਕਲ ਤੌਰ ਤੇ ਪੰਜਾਬ ਨੂੰ ਸਮਝਣ ਵਾਲੇ, ਇਹਨਾਂ ਦੀ ਸਰਦ ਇੱਕ ਟੀਮ ਦੇ ਨਾਲ ਬੈਠ ਕੇ ਮੰਥਨ ਕਰਨ ਦੀ ਲੋੜ ਹੈ। ਸੋ ਇਹਨੂੰ ਭਾਈ ਹੋਰ ਨਹੀਂ ਵਿਧਾਨ ਸਭਾ 'ਚ ਵਿਚਾਰ ਲਓ
ਜੀ,
ਤੇ ਕਿਤੇ ਕਿਸੇ ਧਰਾਸਲ 'ਤੇ ਲਿਆ ਕੇ ਵਿਚਾਰ ਤਾਂ ਕਰੋ ਨਾ। ਸੋ ਇਸ ਲਈ ਇਹ ਬਿਆਨਬਾਜ਼ੀ ਨਾਲ ਲਾਗੂ ਹੋਣ ਵਾਲਾ ਮਸਲਾ ਨਹੀਂ ਹੈ ਜਾਂ ਹੱਲ ਹੋਣ ਵਾਲਾ ਮਸਲਾ ਨਹੀਂ ਹੈ, ਇਹਦੇ 'ਤੇ ਮੰਥਨ ਦੀ, ਚਰਚਾ ਦੀ ਲੋੜ ਹੈ ਜੀ, ਤੋਂ ਸਾਡਾ ਸਿਆਸਤਦਾਨ ਭਗੌੜਾ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਗਲੀ ਗੱਲਬਾਤ ਨਾ ਮੰਗਲਵਾਰ ਨੂੰ ਹੋਏਗੀ ਜੀ, ਸੋਮਵਾਰ ਛੁੱਟੀ ਹੈ ਅਤੇ ਮੰਗਲਵਾਰ ਨੂੰ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।